प्रभु त्याग ऐसा प्रभु त्याग अबर कत लागो अवर कत लागो ऐसा प्रभु त्याग ऐसा प्रभु त्याग अवर कत लागो प्रभु त्याग गुर प्रसाद नानक मन जागो गुरु प्रसाद नानक मन जागो ऐसा प्रभु त्याग अबर कत लागो ऐसा प्रभु त्याग जे प्रसाद करे पुण्य बोदान जे प्रसाद करे पुण्य बोदान मन आठ पहर कर तिसका ध्यान मन आठ पहर कर तिसका ध्यान जे प्रसाद तू अचार ब्योहारी जे प्रसाद तू अचार ब्योहारी तिस प्रभु का सास सास चितारी तिस प्रभु का सास सास चितारी जे प्रसाद तेरी नीकी जात जे प्रसाद तेरा सुंदर रूप जे प्रसाद तेरा सुंदर रूप सो प्रभु सिमरो सदा अनूप जय प्रसाद तेरी नीति जात जय प्रसाद तेरी नीति जात सो प्रभ सिमरा सदा दिन रात सो प्रभ सिमरा सदा दिन रात जय प्रसाद तेरी पत रहे जय प्रसाद तेरी पत रहे गुर प्रसाद नानक जस कहे गुर प्रसाद नानक जस कहे ऐसा प्रभु त्याग ऐसा प्रभु त्याग अवर कत लागो अवर कत लागो ऐसा प्रभु त्याग गुरु प्रसाद नानक मन जागो गुरु प्रसाद नानक मन जागो ऐसा प्रभु त्याग अवर कत लागो ऐसा प्रभु त्याग जे प्रसाद सुन करन नाद जे प्रसाद सुन करन नाद जे प्रसाद देखे विस्माद जे प्रसाद बोले अमृत रसना जे प्रसाद बोले अमृत रसना जे प्रसाद सुख सहजे बसना जे प्रसाद हस्त कर चले जे प्रसाद हस्त कार चले जे प्रसाद संपूर्ण फले जे प्रसाद परम गत पावे जे प्रसाद परम गत पावे जे प्रसाद सुख सहज समावे जे प्रसाद सुख सहज समावे ऐसा प्रभु त्याग ऐसा प्रभु त्याग अवर कत लागो ऐसा प्रभु त्याग अवर कत लागो गुरु प्रसाद नानक मन जागो गुरु प्रसाद नानक मन जागो ऐसा प्रभु त्याग अवर कत लागो ऐसा प्रभु त्याग ऐसा प्रभु त्याग अवर कत लागो ऐसा प्रभु त्याग अवर कत लागो गुरु प्रसाद नानक मन जागो सो क्यों विसरे मेरी माए सो क्यों विसरे मेरी माए साचा साहेब साच नाए ऐसा प्रभु त्याग अवर कत लागो जिनकी तो माटी ते रतन ऐसा प्रभु त्याग अवर कत लागो जिनकी तो माटी ते रतन गर्भ में राख प्रभु जिन कर जतन मात गर्भ में आपन सिमरन दे मात गर्भ में आपन सिमरन दे ते तुम राखन हरे ऐसा प्रभु गर्भ में राखिया जिन कर जतन जिन दीनी स्वभाव वड्याई जिन दीनी स्वभाव वड्याई तिस प्रभु को आठ पैर ध्याई अवर कत लागो रमैया रेन साध जन पाव गुरु मिल अपना खसम ध्याव जिन कीता ਜਿਨ ਕੀਤਾ ਮੂੜ ਤੇ ਮਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿਧ ਪਾਈ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰ ਨ ਜਾਈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਗੁਰ ਪ੍ਰਸਾਦ ਇਸ ਅਸ਼ਟਪਦੀ ਦੇ ਆਰੰਭ ਵਿੱਚ ਗੁਰਪ੍ਰਸਾਦ ਤੋਂ ਇਸ ਸਬਜੈਕਟ ਦਾ ਆਰੰਭ ਹੋਇਆ ਹੈ ਤੇ ਜੈ ਪ੍ਰਸਾਦ ਨਾਲ ਚੱਲ ਰਿਹਾ ਹੈ। ਆਰੰਭ ਸੀ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂਦੇਵ ਤੋਂ ਭਾਵ ਗੁਰਪ੍ਰਸਾਦ, ਮੈਨੂੰ ਹੇ ਗੁਰੂਦੇਵ ਤੇਰੇ ਪ੍ਰਸਾਦ ਦੀ ਲੋੜ ਹੈ। ਪ੍ਰਸਾਦ ਤੋਂ ਭਾਵ ਹੈ ਰਹਿਮਤ ਕਿਰਪਾ। ਪ੍ਰਸ਼ਾਦ ਤੇ ਪ੍ਰਸਾਦ ਵਿੱਚ ਲਿਖਤੀ ਰੂਪ ਵਿੱਚ ਸਪੈਲਿੰਗ ਦਾ ਵੀ ਫਰਕ ਹੈ। ਜਦੋਂ ਸੱਸੇ ਦੀ ਥਾਵੇਂ ਸ਼ੱਸ਼ਾ ਲੱਗ ਜਾਏ, ਉਹਦੇ ਥੱਲੇ ਬਿੰਦੀ ਪੈ ਜਾਏ ਤਾਂ ਪ੍ਰਸ਼ਾਦ ਬਣ ਜਾਂਦਾ। ਪ੍ਰਸ਼ਾਦ ਉਹ ਹੁੰਦਾ ਜਿਹੜਾ ਸਾਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਿਲਦਾ, ਉਹਨੂੰ ਅਸੀਂ ਪ੍ਰਸ਼ਾਦ ਆਖਦੇ ਹਾਂ। ਤੇ ਪ੍ਰਸਾਦ ਉਹ ਹੁੰਦਾ ਜਿਹਨੂੰ ਅਸੀਂ ਰਹਿਮਤ ਕਹਿੰਦੇ ਹਾਂ, ਕਿਰਪਾ ਬਖਸ਼ਿਸ਼। ਤੇ ਬਖਸ਼ਿਸ਼ ਉਹ ਹੁੰਦੀ ਹੈ ਜਿਹੜੀ ਤਰੁੱਠ ਕੇ ਦਿੱਤੀ ਜਾਏ। ਰਹਿਮਤ ਕਰਨ ਵਾਲਾ ਤਰੁੱਠ ਕੇ ਦੇਵੇ। ਉੱਥੇ ਲਫ਼ਜ਼ ਨੇ ਮੈਨੂੰ ਗੁਰਪ੍ਰਸਾਦ ਦੇ, ਤੇ ਦੇ ਕੀ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਿਨਸ ਜਾਣ। ਇਹ ਜੀਵਨ ਦਾ ਸਭ ਤੋਂ ਵੱਡਾ ਪਰੇਸ਼ਾਨੀ ਦਾ ਇੱਕ ਇਸ਼ਾਰਾ ਹੈ। ਤੇ ਗੁਰੂ ਨੇ ਅੱਗੋਂ ਜਵਾਬ ਦਿੱਤਾ ਸੀ, ਕਹਿਣ ਲੱਗੇ ਪ੍ਰਸਾਦ ਬਦਲ ਲੈ। ਜੇ ਤੂੰ ਆਪਣੇ ਜੀਵਨ ਦੀ ਹਰ ਪਹੁੰਚ ਨੂੰ ਜੈ ਪ੍ਰਸਾਦ ਨਾਲ ਜੋੜ ਲਏ, ਮੈਂ ਉਸ ਗੱਲ ਨੂੰ ਪਿਛਲੀ ਲੜੀ ਨੂੰ ਨਾਲ ਜੋੜਨਾ ਚਾਹੁੰਦਾ। ਮਨੁੱਖ ਦੇ ਦੁਆਲੇ ਬੜਾ ਅਡੰਬਰ ਹੈ, ਸੰਸਾਰ ਜਿਹੜਾ ਹੈ ਉਹ ਇੱਕ ਪਹਿਲੂ ਨਹੀਂ। ਇੱਥੇ ਮਨੁੱਖ ਦੇ ਜੀਵਨ ਦੇ ਵੱਖ ਵੱਖ ਪਹਿਲੂ ਨੇ ਤੇ ਮਨੁੱਖ ਹਰ ਇੱਕ ਪਹਿਲੂ ਤੋਂ ਸਫਲਤਾ ਨੂੰ ਹੀ ਆਪਣੇ ਜੀਵਨ ਦੀ ਸਫਲਤਾ ਮੰਨਦਾ ਹੈ। ਕਿ ਉਹ ਆਰਥਿਕ ਤੌਰ 'ਤੇ ਵੀ ਸਫਲ ਹੋਵੇ, ਉਹ ਭਾਈਚਾਰਕ ਤੌਰ 'ਤੇ ਵੀ ਸਫਲ ਹੋਵੇ, ਉਹ ਸਮਾਜ ਵਿੱਚ ਮਾਣ ਇੱਜ਼ਤ ਵੀ ਪਾਵੇ, ਭਾਈਚਾਰੇ ਵਿੱਚ ਵੀ ਸਨਮਾਨਿਆ ਜਾਏ, ਉਹ ਤੰਦਰੁਸਤ ਵੀ ਹੋਵੇ, ਉਹ ਚਾਤਰ ਸਿਆਣਾ ਬੁੱਧੀਵਾਨ ਵੀ ਹੋਵੇ, ਬਹੁਤ ਸਾਰੀਆਂ ਵੱਖ ਵੱਖ ਵਸਤੂਆਂ ਪਦਾਰਥ ਦੇ ਰੂਪ ਵਿੱਚ ਜਿਹਨੂੰ ਆਪਾਂ ਸਾਰਿਆਂ ਨੂੰ ਹੀ ਪਦਾਰਥ ਆਖਦੇ ਹਾਂ, ਸੰਤਾਨ ਵੀ ਹੋਵੇ, ਸੰਤਾਨ ਲਾਇਕ ਵੀ ਹੋਵੇ, ਖੂਬਸੂਰਤੀ ਵੀ ਹੋਵੇ, ਜਵਾਨੀ ਵੀ ਹੋਵੇ, ਕਿਹੜੀ ਚੀਜ਼ ਹੈ ਜਿਹੜੀ ਮਨੁੱਖ ਨਹੀਂ ਚਾਹੁੰਦਾ? ਔਰ ਕਿਸੇ ਹੱਦ ਤੱਕ ਇੱਕ ਸੱਚਾਈ ਹੈ ਕਿ ਇੰਨੇ ਗਿਣਤੀ ਦੇ ਪਦਾਰਥਾਂ ਵਿੱਚੋਂ ਜੇ ਇੱਕ ਪਦਾਰਥ ਵੀ ਇਹਨੂੰ ਨਾ ਮਿਲੇ ਤਾਂ ਇਹਨੂੰ ਉਸ ਪਦਾਰਥ ਦੀ ਥੁੜ ਪ੍ਰਤੀਤ ਹੁੰਦੀ ਹੈ, ਕਿਉਂਕਿ ਹਰ ਇੱਕ ਪਦਾਰਥ ਹੀ ਇਹਨੂੰ ਲੋੜੀਦਾ। ਇਸੇ ਲਈ ਗੁਰੂ ਨੇ ਪਹਿਲੇ ਲਫ਼ਜ਼ ਕਹਿ ਦਿੱਤੇ ਨੇ ਕਿ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ। 10 ਚੀਜ਼ਾਂ ਕੋਲ ਹੋਣ ਤੇ ਇੱਕ ਚੀਜ਼ ਨਾ ਹੋਵੇ ਉਹਦੇ ਵੀ ਇਹਨੂੰ ਥੁੜ ਪ੍ਰਤੀਤ ਹੁੰਦੀ ਹੈ, ਜਿਹੜੀ ਥੁੜ ਇਹਦੇ ਮਨ ਵਿੱਚੋਂ ਨਿਕਲਿਆ ਹੋਇਆ ਇੱਕ ਉਲਾਂਭਾ ਬਣ ਜਾਂਦੀ ਹੈ। ਹੇ ਰੱਬ ਤੂੰ ਮੈਨੂੰ ਆਹ ਕਿਉਂ ਨਹੀਂ ਦਿੱਤਾ। ਇਹਦਾ ਮਤਲਬ ਕਿਸੇ ਵਸਤੂ ਤੋਂ ਵੀ ਕਿਸੇ ਪਹਿਲੂ ਤੋਂ ਵੀ ਇਹ ਹੀਨ ਨਹੀਂ ਰਹਿਣਾ ਚਾਹੁੰਦਾ, ਅਧੂਰਾ ਨਹੀਂ ਰਹਿਣਾ ਚਾਹੁੰਦਾ। ਹੁਣ ਗੁਰੂ ਕਹਿੰਦੇ ਨੇ ਖਿਆਲ ਕਰੀ ਤੂੰ ਵਸਤੂਆਂ ਸਾਰੀਆਂ ਇਕੱਠੀਆਂ ਕਰ, ਮੈਨੂੰ ਕੋਈ ਇਤਰਾਜ਼ ਨਹੀਂ, ਬਣੀਆਂ ਹੀ ਤੇਰੇ ਲਈ ਨੇ, ਇਸ ਧਰਤੀ ਮੈਂ ਤੇਰੀ ਸਿੱਕਦਾਰੀ ਤੇਰੇ ਲਈ ਬਣੀਆਂ ਨੇ। ਪਰ ਆ ਪ੍ਰਸਾਦ ਲਫ਼ਜ਼ ਨਾ ਭੁੱਲ, ਜਿਹੜੀ ਚੀਜ਼ ਪ੍ਰਾਪਤ ਕਰੇ ਜਿਹਦੀ ਲੋੜ ਪ੍ਰਤੀਤ ਕਰੇ ਤੈਨੂੰ ਮਿਲ ਜਾਏ ਉਹਦੇ ਨਾਲ ਪ੍ਰਸਾਦ ਜੋੜ ਲੈ। ਕਿਉਂ? ਕਿਉਂਕਿ ਸਭ ਤੋਂ ਵੱਡਾ ਰੋਗ ਇਹ ਹੈ ਜਿਹੜਾ ਪ੍ਰਸਾਦ ਨਾਲ ਖਤਮ ਹੁੰਦਾ ਹੈ। ਜਿਵੇਂ ਪਿਛਲੇ ਦਿਨ ਚਰਚ ਕੀਤੀ ਸੀ, ਕਾਮ ਕ੍ਰੋਧ ਲੋਭ ਮੋਹ ਇਹਨਾਂ ਦੀ ਆਪਣੀ ਪਹੁੰਚ ਹੈ, ਥੋੜ੍ਹੇ ਜਿਹੇ ਐਸੇ ਸਾਧਨ ਨੇ ਜਿਹਨਾਂ ਵਿੱਚੋਂ ਇਹਨਾਂ ਦਾ ਜਨਮ ਹੁੰਦਾ ਹੈ। ਸੁੰਦਰਤਾ ਨਾ ਹੋਵੇ, ਤੰਦਰੁਸਤੀ ਨਾ ਹੋਵੇ, ਕਾਮ ਕ੍ਰੋਧ ਖਤਮ ਹੋ ਜਾਂਦਾ ਹੈ, ਹੋਂਦ ਨਹੀਂ। ਫਿਰ ਮੈਂ ਇੱਕ ਲਫ਼ਜ਼ ਦੁਹਰਾ ਦਿਆਂ, ਆ ਜਿਹੜੇ ਲੋਕ ਆਪਣੇ ਆਪ ਨੂੰ ਜੰਗਲਾਂ ਵਿੱਚ ਰਹਿ ਕੇ ਘਰ ਬਾਰ ਪਰਿਵਾਰ ਨੂੰ ਛੱਡ ਕੇ ਅਤੇ ਗ੍ਰਸਤੀ ਨਾ ਹੋਣ ਦਾ ਅਡੰਬਰ ਰਚਦਿਆਂ ਹੋਇਆਂ ਇਹ ਸਮਝਦੇ ਸਨ ਕਿ ਅਸੀਂ ਕਾਮ ਨੂੰ ਵੱਸ ਵਿੱਚ ਕਰ ਲੈਣਾ ਹੈ, ਉਹ ਸਰੀਰ 'ਤੇ ਸੁਆ ਕਿਉਂ ਮਲਦੇ ਸਨ? ਕਿਉਂਕਿ ਉਹਨਾਂ ਨੇ ਮੰਗਣ ਤਾਂ ਕਿਸੇ ਨਾ ਕਿਸੇ ਗ੍ਰਸਤੀ ਦੇ ਦਰਵਾਜ਼ੇ 'ਤੇ ਜਾਣਾ। ਉਹ ਆਪਣੇ ਆਪ ਨੂੰ ਬਦਸੂਰਤ ਬਣਾਉਂਦੇ ਸਨ ਤਾਂ ਕਿ ਮੈਨੂੰ ਵੇਖ ਕੇ ਜਾਂ ਮੈਂ ਕਿਸੇ ਨੂੰ ਵੇਖ ਕੇ, ਕਿਉਂਕਿ ਸੁੰਦਰਤਾ ਇੱਕ ਉਹ ਰਸਤਾ ਹੈ, ਦਰਵਾਜ਼ਾ ਹੈ ਜਿਹਦੇ ਰਾਹੀਂ ਕਾਮ ਕ੍ਰੋਧ ਜਨਮ ਲੈਂਦੇ ਨੇ, ਇਹ ਵੀ ਇੱਕ ਦਰਵਾਜ਼ਾ ਹੈ। ਹੁਣ ਗੁਰੂ ਇੱਕ ਖਿਆਲ ਦਿੰਦੇ ਨੇ ਕਿ ਕਾਮ ਕ੍ਰੋਧ ਦਾ ਦਰਵਾਜ਼ਾ ਛੋਟਾ ਹੈ, ਲੋਭ ਮੋਹ ਦਾ ਦਰਵਾਜ਼ਾ ਵੀ ਛੋਟਾ ਹੈ, ਲੋਭ ਮੋਹ ਦੇ ਵੀ ਥੋੜ੍ਹੇ ਸਾਧਨ ਨੇ। ਜਿਹਦਾ ਪਰਿਵਾਰ ਹੈ, ਜਿਹਦਾ ਭਾਈਚਾਰਾ, ਜਿਹਦੇ ਕੋਲ ਚਾਰ ਵਸਤੂਆਂ ਨੇ ਉਹ ਹੀ ਮੋਹ ਕਰੇਗਾ, ਜਿਹਦੇ ਕੋਲ ਹੈ ਕੁਛ ਨਹੀਂ ਉਹਨੇ ਮੋਹ ਕਿਸ ਚੀਜ਼ ਨਾਲ ਕਰਨਾ, ਇਸ ਲਈ ਛੋਟਾ ਦਰਵਾਜ਼ਾ ਹੈ। ਪਰ ਮੈਂ ਕੀਤੀ ਸੀ ਇੱਕ ਖਿਆਲ ਕਰਿਓ, ਹੰਕਾਰ ਜਿਹੜਾ ਪੰਜਵਾਂ ਹੈ ਇਹ ਸਭ ਤੋਂ ਬਲਵਾਨ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਇਹਨੂੰ ਹਉਮੈ ਦੀਰਘ ਰੋਗ ਆਖਿਆ, ਹਉਮੈ ਵੱਡਾ ਗੁਬਾਰ ਹੈ ਆਖਿਆ, ਇਹ ਸਭ ਤੋਂ ਬਲਵਾਨ ਹੈ ਕਿਉਂਕਿ ਇਹਨੇ ਬਹੁਤੇ ਦਰਵਾਜ਼ੇ ਖੋਲ੍ਹੇ ਹੋਏ ਨੇ। ਇਹ ਹਰ ਚੰਗੇ ਕੰਮ ਵਿੱਚੋਂ ਵੀ ਜਨਮ ਲੈ ਲੈਂਦਾ ਹੈ, ਹਰ ਇੱਕ ਮੰਦੇ ਕੰਮ ਵਿੱਚੋਂ ਵੀ ਜਨਮ ਲੈ ਲੈਂਦਾ। ਇਹ ਕੇਵਲ ਇਹ ਨਹੀਂ ਕਿ ਮੰਦੇ ਕੰਮਾਂ ਵਿੱਚੋਂ ਵਿਕਾਰਾਂ ਵਿੱਚੋਂ ਹੀ ਇਹ ਵਿਕਾਰ ਜਨਮ ਲੈਂਦਾ ਹੈ, ਨਹੀਂ, ਇਹ ਬੜੇ ਚੰਗੇ ਕੰਮਾਂ ਵਿੱਚੋਂ ਵੀ ਜਨਮ ਲੈਂਦਾ ਹੈ। ਹਉਮੈ ਇੱਕ ਉਹ ਚੀਜ਼ ਹੈ, ਔਰ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ ਕਿ ਹਉਮੈ ਇੱਕ ਉਹ ਚੀਜ਼ ਹੈ ਜਿਹਦਾ ਰੱਬ ਨਾਲ ਬਿਲਕੁਲ ਸੰਬੰਧ ਕੋਈ ਨਹੀਂ। ਇਸੇ ਲਈ ਅਸੀਂ ਬਾਣੀ ਅੰਦਰ ਪੜ੍ਹਨੇ ਹਾਂ, ਹਉਮੈ ਨਾਵੇ ਨਾਲ ਵਿਰੋਧ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਨਾਮ ਜੋ ਪ੍ਰਭੂ ਰੂਪ ਹੈ ਤੇ ਹਉ ਹਰੀ ਤੇ ਹਉ ਦੋਵਾਂ ਦਾ ਆਪਸੀ ਇੰਨਾ ਵਿਰੋਧ ਹੈ ਕਿ ਇੱਕ ਥਾਂ ਤੇ ਟਿਕ ਨਹੀਂ ਸਕਦੇ, ਹਉ ਤੇ ਹਰੀ ਇੱਕ ਥਾਂ ਨਹੀਂ ਰਹਿ ਸਕਦੇ। ਇਸ ਲਈ ਬਾਣੀ ਨੇ ਆਖ ਦਿੱਤਾ, ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟ ਆਇਓ। ਪਤਾ ਲੱਗਾ ਸੀ ਰੱਬ ਨੇੜੇ ਰਹਿੰਦਾ ਹੈ, ਰੱਬ ਮੇਰੇ ਬਹੁਤ ਨੇੜੇ ਹੈ, ਪਰ ਮੈਨੂੰ ਤੇ ਕਦੀ ਦਿਸਿਆ ਹੀ ਨਹੀਂ। ਤੇ ਜਵਾਬ ਮਿਲਿਆ, ਹੈ ਤੇ ਨੇੜੇ ਪਰ ਤੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਦੀਵਾਰ ਹੈ, ਪਾ ਲੈ। ਤੇ ਦੀਵਾਰ ਭਾਵੇਂ 4 ਇੰਚੀ ਹੋਵੇ, ਪੜਦਾ ਹੀ ਹੁੰਦਾ ਉਹਦੇ ਕੋਲੇ, ਜੋ ਕੁਝ ਮਰਜ਼ੀ ਖੂਬਸੂਰਤੀ ਹੋਵੇ ਨਹੀਂ ਦਿਸਦੀ, ਪੜਦਾ ਹੋ ਗਿਆ। ਬੜੀ ਖੂਬਸੂਰਤ ਫੁਲਵਾੜੀ ਲੱਗੀ ਹੋਵੇ ਦੀਵਾਰ ਦੇ ਓਲੇ, ਸਾਨੂੰ ਕੀ ਪਤਾ, ਨਾ ਅਸੀਂ ਉਹਦੀ ਸੁੰਦਰਤਾ ਮਾਣ ਸਕਦੇ ਹਾਂ, ਨਾ ਦੇਖ ਸਕਦੇ ਹਾਂ। ਰੱਬ ਦੇ ਤੇ ਮੇਰੇ ਦਰਮਿਆਨ ਹਾਂ ਇੱਕ ਦੀਵਾਰ ਹੈ। ਤੇ ਵੱਡਾ ਰੋਗ ਹੈ, ਹਰ ਥਾਵੇਂ ਪੈਦਾ ਹੋ ਜਾਂਦਾ। ਤੇ ਗੁਰੂ ਦਾ ਕੰਮ ਹੈ ਮਨੁੱਖ ਨੂੰ ਰੱਬ ਨਾਲ ਜੋੜਨਾ। ਗੁਰੂ ਦਾ ਮੁੱਖ ਕਾਜ ਤਾਂ ਇਹੋ ਹੀ ਹੈ ਨਾ, ਵਿਛੜੇ ਹੋਏ ਨੂੰ, ਰੱਬ ਤੋਂ ਵਿਛੜੇ ਹੋਏ ਨੂੰ ਰੱਬ ਨੂੰ ਮਿਲਾਉਣਾ। ਆਪਾਂ ਰੋਜ਼ ਗੁਰਬਾਣੀ ਦੀ ਤੁਕ ਪੜ੍ਹਨੇ ਆ,
ਜੈਸਾ ਸਤ ਗੁਰ ਸੁਣੀਂਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ।
ਉਹ ਵਿਛੜੇ ਹੋਇਆਂ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ, ਨੇੜ ਪੈਦਾ ਕਰਦਾ। ਤੇ ਕਿਵੇਂ ਕਰੇ, ਤਾਂ ਹੀ ਕਰੇਗਾ ਨਾ ਜੇ ਦਰਮਿਆਨ ਵਿੱਚੋਂ ਪਾਲ ਟੁੱਟੇਗੀ, ਜੇ ਦਰਮਿਆਨ ਵਿੱਚੋਂ ਦੀਵਾਰ ਭੀਤ ਖਤਮ ਹੋਏਗੀ, ਤੇ ਉਹ ਹੈ ਉਹਦੀ। ਇਸੇ ਲਈ ਸ੍ਰੀ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਗੱਲ ਆਖ ਦਿੱਤੀ, ਕਹਿਣ ਲੱਗੇ
ਕਿਵ ਸੱਚਿਆਰਾ ਹੋਈ ਹੈ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ।
ਜੀ ਮੇਰੇ ਸਾਹਮਣੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਰੱਬ ਨਾਲ ਸੱਚ ਨਾਲ ਜੁੜਨ ਵਾਸਤੇ ਸਚਿਆਰ ਹੋਣਾ ਪਏਗਾ। ਇਹ ਸਚਿਆਰ ਕਿਵੇਂ ਹੋਵਾਂ, ਇਹ ਦਰਮਿਆਨ ਦੀ ਕੂੜ ਦੀ ਦੀਵਾਰ ਕਿਵੇਂ ਖਤਮ ਹੋਵੇ ਕਿ ਮੇਰਾ ਉਹਦਾ ਸੰਬੰਧ ਜੁੜ ਸਕੇ। ਤੇ ਜਵਾਬ ਨਾਲ ਹੀ ਸੀ, ਕਹਿਣ ਲੱਗੇ
ਹੁਕਮ ਰਜਾਈ ਚੱਲਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ।
ਨਾਲ ਹੀ ਜਵਾਬ ਦੇ ਦਿੱਤਾ। ਹੁਣ ਮਸਲਾ ਖੜਾ ਹੋ ਗਿਆ ਕਿ ਹੁਕਮ ਰਜ਼ਾ ਵਿੱਚ ਚੱਲਣ ਦਾ ਲਾਭ ਕੀ ਹੁੰਦਾ। ਆ ਦੇਖੋ ਕਿਸ ਢੰਗ ਨਾਲ ਉਸ ਹਰੀ ਤੱਕ ਪਹੁੰਚਾਉਂਦੇ ਨੇ ਤੇ ਦੱਸਦੇ ਨੇ ਕਿ ਹਾਂ ਦਰਮਿਆਨ ਵਿੱਚ ਹੈ। ਜਦੋਂ ਇਹ ਸਵਾਲ ਆਇਆ ਨਾ ਕਿ ਹੁਕਮ ਰਜ਼ਾ ਵਿੱਚ ਚੱਲਣ ਨਾਲ ਹੀ ਕੂੜ ਦੀ ਦੀਵਾਰ ਟੁੱਟਦੀ ਹੈ, ਤਾਂ ਫਿਰ ਮਸਲਾ ਆ ਗਿਆ ਜੀ ਹੁਕਮ ਵਿੱਚ ਚੱਲਣਾ ਕੀ ਹੈ। ਹੁਣ ਅਗਲੀ ਤੋਂ ਕੋਪੜਾ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਪਵਾਈ ਹੈ। ਅੱਗੇ ਪੜ੍ਹੋ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ ਨਾਨਕ, ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਹੁਕਮ ਦੀ ਲੋੜ ਕਿਉਂ ਹੈ, ਕਿਉਂਕਿ ਜ਼ਰੂਰਤ ਤਾਂ ਹੈ ਹਉਮੈ ਨੂੰ ਦੂਰ ਕਰਨ ਦੀ, ਕਿਉਂਕਿ ਹਉਂ ਜਿਹੜਾ ਹੈ ਸਭ ਤੋਂ ਵੱਡਾ ਰੋਗ ਹੈ, ਇਹੋ ਹੀ ਰੱਬ ਦੇ ਨੇੜੇ ਨਹੀਂ ਹੁਣ ਦਿੰਦਾ। ਤੇ ਉਹ ਟੁੱਟੇਗਾ ਤਾਂ ਜੇ ਹੁਕਮ ਦਾ ਸੁਭਾਅ ਬਣੇਗਾ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਗੱਲ ਫਿਰ ਮੁੜ ਕੇ ਹਉਮੈ ਤੇ ਲੈ ਆਉਂਦੀ। ਹਾਂ ਇੱਕ ਉਹ ਚੀਜ਼ ਹੈ ਜਿਹੜੀ ਮਨੁੱਖ ਦੇ ਨਾਲ 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 ਤੁਰਦੀ ਹੈ ਤੇ ਹਰ ਇੱਕ ਚੀਜ਼ ਵਿੱਚੋਂ ਜਨਮ ਲੈਂਦੀ ਹੈ। ਇਹਦਾ ਇੱਕ ਦਰਵਾਜ਼ਾ ਨਹੀਂ, ਪਤਾ ਨਹੀਂ ਕਿਸ ਦਰਵਾਜ਼ਿਓਂ ਇਸ ਨੇ ਲੰਘ ਆਉਣਾ ਹੈ, ਪ੍ਰਵੇਸ਼ ਕਰ ਜਾਣਾ। ਹੁਣ ਇਹੋ ਲਈ ਇਹੋ ਕਾਰਨ ਹੈ ਗੁਰੂ ਕਹਿੰਦੇ ਨੇ ਜੇ ਤੂੰ ਇੱਕ ਜੇ ਪ੍ਰਸਾਦ ਨਾਲ ਜੁੜ ਜਾਏ, ਪ੍ਰਸਾਦ ਨਾਲ, ਤਾਂ ਹਉ ਖਤਮ ਹੁੰਦੀ ਹੈ। ਕਿਉਂਕਿ ਜਿੱਥੇ ਕਿਰਪਾ ਦੇ ਮਨੁੱਖ ਮੁਹਤਾਜ ਹੋਵੇ ਉਹ ਇਹ ਨਹੀਂ ਕਹਿ ਸਕਦਾ ਮੈਂ ਆਹ ਕੁਝ ਕਰ ਸਕਣਾ। ਜੇ ਤੂੰ ਕਰ ਸਕਣਾ ਤੇ ਕਿਰਪਾ ਕਿਉਂ ਮੰਗਦਾ, ਪ੍ਰਸਾਦ ਕਿਉਂ ਮੰਗਦਾ? ਜੇ ਮੇਰੇ ਕੋਲ ਸ਼ਕਤੀ ਆ ਕੁਝ ਮੈਂ ਕਰ ਸਕਣਾ, ਤੇ ਫਿਰ ਤੈਨੂੰ ਕਿਰਪਾ ਦੀ ਕੀ ਲੋੜ ਹੈ। ਬਖਸ਼ਿਸ਼ ਉਹ ਮੰਗਦਾ ਹੈ ਜਿਹੜਾ ਆਪਣੇ ਆਪ ਨੂੰ ਸਰੈਂਡਰ ਕਰ ਦੇਵੇ। ਅਦਾਲਤਾਂ ਵਿੱਚ ਵੀ ਜਿੰਨੀ ਦੇਰ ਵਕੀਲ ਲੜਦੇ ਨੇ ਨਾ, ਜਿੰਨੀ ਦੇਰ ਆਪਣੇ ਪੱਖ ਨੂੰ ਬਾ ਦਲੀਲ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨੂੰ ਕੇਸ ਆਖਦੇ ਨੇ, ਤੇ ਜਦੋਂ ਸਭ ਕੁਝ ਖਤਮ ਹੋ ਜਾਏ ਸਰੈਂਡਰ ਕਰਨ ਉਦੋਂ ਰਹਿਮ ਦੀ ਅਪੀਲ ਆਖਦੇ ਨੇ। ਅਖੀਰ ਤੇ ਕੀ ਹੁੰਦਾ? ਰਹਿਮ ਦੀ ਅਪੀਲ। ਤੇ ਰਹਿਮ ਦਾ ਕੀ ਅਰਥ ਹੈ? ਪ੍ਰਸਾਦ, ਕਿਰਪਾ। ਉੱਥੇ ਜਾ ਕੇ ਇਹ ਹੋ ਜਾਂਦਾ ਕਿ ਜੀ ਮੈਂ ਆਪਣਾ ਦੋਸ਼ ਕਬੂਲ ਕਰਨਾ, ਮੇਰੇ ਕੋਲ ਹੁਣ ਕੋਈ ਬਾਕੀ ਦਲੀਲ ਨਹੀਂ ਰਹੀ ਕਿ ਮੈਂ ਤੇਰੇ ਸਾਹਮਣੇ ਆਪਣੇ ਆਪ ਨੂੰ ਬੇਦਾਗ ਤੇ ਬੇਦੋਸ਼ ਸਾਬਤ ਕਰ ਸਕਾਂ, ਹੁਣ ਤੇ ਮੈਂ ਕੇਵਲ ਤੇ ਕੇਵਲ ਤੇਰੇ ਕੋਲੋਂ ਰਹਿਮਤ ਮੰਗਣਾ। ਕਿਉਂਕਿ ਕਿਰਪਾ ਦਾ, ਰਹਿਮਤ ਦਾ, ਪ੍ਰਸਾਦ ਦਾ ਹੋਂ ਨਾਲ ਕੋਈ ਸੰਬੰਧ ਨਹੀਂ। ਜਿੱਥੇ ਪ੍ਰਸਾਦ ਦੀ ਲੋੜ ਪਵੇਗੀ ਉੱਥੇ ਹੋਂ ਖਤਮ ਹੋਏਗੀ। ਇਹੋ ਕਾਰਨ ਹੈ ਜਦੋਂ ਹਉਮੈ ਦੇ ਵੱਡੇ ਰੋਗ ਨੂੰ ਆਪਣੇ ਜੀਵਨ ਦੀ ਪ੍ਰੋਬਲਮ ਜਾਣਿਆ ਤੇ ਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹਨੂੰ ਪ੍ਰਸਾਦ ਦਾ ਬਚਨ ਸਮਝਾਇਆ। ਕਹਿਣ ਲੱਗੇ ਜਿਹੜੀ ਚੀਜ਼ ਵੀ ਪਦਾਰਥ ਦੇ ਰੂਪ ਵਿੱਚ ਤੇਰੇ ਕੋਲ ਆਵੇ ਉਹਨੂੰ ਪ੍ਰਸਾਦ ਸਮਝੀ ਤੇ ਆਖੀ ਇਹ ਉਹਦੀ ਰਹਿਮਤ ਦਾ ਸਦਕਾ ਹੈ। ਇੱਥੋਂ ਸ਼ੁਰੂ ਕੀਤੀ ਅਸ਼ਟਪਦੀ ਤੇ ਚਲਦੇ ਚਲਦੇ ਹੁਣ ਅੱਜ ਇੱਕ ਐਸੇ ਮੋੜ ਤੇ ਆ ਗਏ ਜਿਹਨੂੰ ਭਗਤੀ ਮਾਰਗ ਆਖਦੇ ਨੇ, ਜਿਹਨੂੰ ਨੇਕੀਆਂ ਤੇ ਚੰਗਿਆਈਆਂ ਦਾ ਖੇਤਰ ਆਖਦੇ ਨੇ। ਕਹਿਣ ਲੱਗੇ ਇਸ ਖੇਤਰ ਵਿੱਚ ਵੀ ਹਉਂ ਹੈ ਬਲਕਿ ਜ਼ਿਆਦਾ ਹੈ, ਇਸ ਖੇਤਰ ਵਿੱਚ ਜ਼ਿਆਦਾ ਹਉਂ ਹੈ। ਗੁਰੂ ਬਾਣੀ ਵਿੱਚ ਆਖਿਆ ਗਿਆਨੀ ਗੁਣੀ ਸੂਰ ਵੱਢ ਦਾ ਤੇ ਇਹ ਕਹੇ ਵੱਢ ਹਮ ਹੀ। ਜਿਹੜੇ ਸੂਰਮੇ ਨੇ, ਗਿਆਨੀ ਨੇ, ਗੁਣਾਂ ਵਾਲੇ ਨੇ, ਉਹ ਕਹਿੰਦੇ ਅਸੀਂ ਵੱਡੇ ਹਾਂ ਕਿਉਂਕਿ ਗੁਣਾਂ ਕਰਕੇ ਕੋਈ ਮਨੁੱਖ ਉਹਨਾਂ ਦੇ ਸਾਹਮਣੇ ਨਮਸਕਾਰ ਵੀ ਕਰਦਾ, ਗੁਣਾਂ ਕਰਕੇ ਕੋਈ ਮਨੁੱਖ ਉਹਨਾਂ ਦੇ ਸਾਹਮਣੇ ਸਿਰ ਵੀ ਝੁਕਾਉਂਦਾ, ਉਹਨਾਂ ਦਾ ਬਚਨ ਵੀ ਮੰਨਦਾ, ਉਹਨਾਂ ਦਾ ਸਤਿਕਾਰ ਵੀ ਕਰਦਾ। ਉਹ ਮਿਲੇ ਹੋਏ ਮਾਣ ਸਨਮਾਨ ਸਤਿਕਾਰ ਨੂੰ ਇਸ ਰੂਪ ਵਿੱਚ ਦੇਖਦੇ ਨੇ, ਉਹ ਕਹਿੰਦੇ ਨਹੀਂ ਸਾਡੇ ਵਿੱਚ ਕੋਈ ਗੁਣ ਹੈ, ਅਸੀਂ ਕੋਈ ਮਹਾਨਤਾ ਰੱਖਣੇ ਆ, ਤਦ ਹੀ ਦੁਨੀਆਂ ਦੇ ਲੋਕ ਸਾਡੇ ਸਾਹਮਣੇ ਝੁਕਦੇ ਨੇ, ਝੁਕਣ ਵਾਲਿਆਂ ਤੋਂ ਅਸੀਂ ਕਿਸੇ ਮਨੁੱਖ ਦਾ ਅੰਦਾਜ਼ਾ ਲਗਾਉਣੇ। ਅੱਜ ਵਡਿਆਈ ਕਿਸੇ ਦੀ ਦਾ ਅੰਦਾਜ਼ਾ ਕੇਵਲ ਝੁਕਣ ਵਾਲਿਆਂ ਤੋਂ ਲੱਗਦਾ। ਸਾਧੂ ਮਹਾਤਮਾ ਦੇ ਭੇਖ ਵਿੱਚ ਭੇਖ ਬਣਾ ਕੇ ਵੀ ਬੇਸ਼ੱਕ ਆ ਜਾਣ ਤੇ ਜੇ ਕੋਈ ਆਖੇ ਨਾ ਵੀ ਇਹਨਾਂ ਕੋਲ ਕੁਝ ਨਹੀਂ, ਗੁਰੂ ਦਾ ਡਰ ਛੱਡ ਕੇ ਉੱਥੇ ਕਿਉਂ ਜਾਣਾ, ਤੇ ਜਿਹੜਾ ਜਾਂਦਾ ਨਾ ਉਹ ਪਤਾ ਜੀ ਕੀ ਜਵਾਬ ਦਾ, ਲਓ ਜੀ ਆ ਹਜ਼ਾਰਾਂ ਆਦਮੀ ਐਵੇਂ ਥੋੜ੍ਹੋ ਮਗਰ ਪੈ ਫਿਰਦੇ ਨੇ, ਉਹਨਾਂ ਦੀ ਗਿਣਤੀ ਹੀ ਸਾਡੇ ਲਈ ਸਭ ਕੁਛ ਹੈ। ਇੱਕੋ ਜਵਾਬ ਹੈ, ਅੱਜ ਇੱਥੇ ਆਉਂਦੇ ਨੇ ਉੱਥੇ ਹਜ਼ਾਰਾਂ ਆਦਮੀ ਇਕੱਠੇ ਹੁੰਦੇ ਨੇ, ਐਵੇਂ ਥੋੜ੍ਹੇ ਹੁੰਦੇ ਨੇ, ਇਹ ਬਖਸ਼ਿਸ਼ ਵਾਲੇ ਨੇ, ਲੋਕਾਂ ਦਾਤਾਂ ਪ੍ਰਾਪਤ ਕਰਨੀ ਆਉਂਦੇ ਨੇ, ਪਰ ਬਹੁਤੇ ਇਕੱਠ ਨੂੰ ਵੇਖ ਕੇ ਅਸੀਂ ਇਹ ਅੰਦਾਜ਼ਾ ਲਗਾਉਂਦੇ ਹਾਂ ਵੀ ਇਹ ਗੁਣੀ ਹੈ, ਅਤੇ ਉਹ ਵੀ ਆਪਣੇ ਮਨ ਵਿੱਚ ਭੁਲੇਖਾ ਇਹ ਖਾ ਜਾਂਦਾ ਕਿ ਮੇਰੇ ਗੁਣਾਂ ਕਰਕੇ ਹੀ ਮੇਰੇ ਦੁਆਲੇ ਪ੍ਰਕਰਮਾਂ ਹੋ ਰਹੀਆਂ ਨੇ। ਪਰ ਬਾਬਾ ਕਬੀਰ ਇਸ ਦੇ ਉਲਟ ਗਏ, ਉਹਨਾਂ ਨੇ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਜੈ ਮਾਰਗ ਪੰਡਤ ਗਏ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਵਹੀਰ। ਗਿਣਤੀ ਤਾਂ ਉਧਰ ਜ਼ਿਆਦਾ ਸੀ ਪਰ ਉਸ ਗਿਣਤੀ ਨੇ ਇੱਕ ਭਰਮ ਪੈਦਾ ਕਰ ਦਿੱਤਾ। ਹੁਣ ਇਹ ਭਰਮ ਤੇ ਤਾਂ ਹੀ ਮਿਟੇ ਨਾ, ਜਿਹੜਾ ਭੇਖਧਾਰੀ ਸਾਧੂ ਹੈ ਉਹ ਅਸਲ ਸਾਧੂ ਤਾਂ ਹੀ ਬਣੇ ਜੇ ਉਸ ਭੇਖ ਦੇ ਪਿੱਛੇ ਲੱਗੀ ਹੋਈ ਦੁਨੀਆਂ ਨੂੰ ਵੇਖ ਕੇ ਇਹ ਨਾ ਆਖੇ ਮੇਰੇ ਮਗਰ ਲੱਗੇ ਨੇ, ਆਖੇ ਜੀ ਇਹ ਤੇਰੀ ਰਹਿਮਤ ਹੈ। ਜਿਸ ਦਿਨ ਉਹ ਤੇਰੀ ਰਹਿਮਤ ਆਖੇਗਾ ਨਾ, ਉਸ ਦਿਨ ਉਹਦਾ ਭੇਖ ਨਹੀਂ ਰਹੇਗਾ, ਉਹ ਆਪਣੇ ਆਪ ਭੇਖ ਤੋਂ ਬਾਹਰ ਨਿਕਲ ਆਏਗਾ। ਇਸ ਲਈ ਗੁਰੂ ਕਹਿੰਦੇ ਨੇ ਭਲਿਆ ਮੈਂ ਇੱਕ ਖਿਆਲ ਕਰੀ, ਦੁਨੀਆਂ ਦੇ ਜਿੰਨੇ ਚੰਗੇ ਕੰਮ ਨੇ ਉਹ ਵੀ ਹੋਂ ਨੂੰ ਜਨਮ ਦਿੰਦੇ ਨੇ, ਉਹ ਵੀ ਹੁਣ ਜਨਮ ਦਿੰਦੇ ਨੇ, ਬਲਕਿ ਕਈ ਵਾਰੀ ਤਾਂ ਚੰਗੇ ਕੰਮ ਮਨੁੱਖ ਕੇਵਲ ਕਰਦਾ ਹੀ ਦਿਖਾਵੇ ਲਈ ਇਸ ਲਈ ਹੈ ਕਿ ਤਾਂ ਕਿ ਲੋਕ ਮੈਨੂੰ ਵੱਡਾ ਅਤੇ ਮਹਾਨ ਆਖਣ। ਆ ਇਹੋ ਗੱਲ ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤੀ ਇਸ ਸ਼ਬਦ ਦੇ ਆਰੰਭ ਵਿੱਚ।
ਜੇ ਪ੍ਰਸਾਦ ਕਰੇ ਪੁੰਨ ਬਹੁਦਾਨ।
ਹੁਣ ਪੁੰਨ ਕਰਨਾ, ਦਾਨ ਕਰਨਾ ਚੰਗਾ ਕੰਮ ਹੈ। ਇਹਨੂੰ ਚੰਗੇ ਗੁਣਾਂ ਦੀ ਲਿਸਟ ਵਿੱਚ ਰੱਖਿਆ ਗਿਆ। ਜਿਹੜੇ ਸੰਸਾਰ ਦੇ ਧਰਮੀ ਮਨੁੱਖ ਨੇ ਉਹ ਪੁੰਨ ਦਾਨ ਇਕੱਤਰ ਕਰਦੇ ਨੇ, ਉਹ ਆਪਣਾ ਕਰਮ ਸਮਝਦੇ ਨੇ। ਇਹ ਵਿਸ਼ੇਸ਼ ਕਰਮ ਹੈ ਪੁੰਨ ਦਾਨ। ਪਾਪ ਤੇ ਪੁੰਨ ਦੋ ਵਿਰੋਧੀ ਸ਼ਬਦ ਨੇ। ਪਾਪ ਕਰਨ ਵਾਲੇ ਗੁਨਾਹਗਾਰ ਹੁੰਦੇ ਨੇ, ਪੁੰਨ ਕਰਨ ਵਾਲੇ ਗੁਣਾਂ ਵਾਲੇ ਹੁੰਦੇ ਨੇ, ਨੇਕ ਬੰਦੇ ਹੁੰਦੇ ਨੇ। ਹੁਣ ਕੰਮ ਤੇ ਨੇਕ ਹੈ, ਪਰ ਗੁਰੂ ਨੇ ਬਾਣੀ ਅੰਦਰ ਇਹ ਖਿਆਲ ਦੇ ਦਿੱਤਾ, ਕਹਿਣ ਲੱਗੇ
ਹਰੀ ਚੰਦ।
ਇੱਕ ਐਗਜ਼ਾਮਪਲ ਦਿੱਤੀ,
ਹਰੀ ਚੰਦ ਦਾਨ ਕਰੇ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ। ਹਰੀ ਚੰਦ ਦਾਨ ਕਰੇ,
ਹਰੀ ਚੰਦ ਵੀ ਦਾਨ ਕਰਦਾ ਹੈ। ਦਾਨ ਕਰਨ ਤਾਂ ਗੁਣ ਹੈ, ਪੁੰਨ ਹੈ, ਪਰ ਹੋਇਆ ਉਲਟ। ਕਿਉਂਕਿ ਉਹ ਦਾਨ ਇਸ ਲਈ ਨਹੀਂ ਕਰਦਾ ਕਿ ਇਹਦੀ ਲੋੜ ਹੈ, ਉਹ ਇਸ ਲਈ ਕਰਦਾ ਹੈ ਕਿ ਹਰੀਚੰਦ ਦਾ ਜਸ ਹੋਵੇ। ਕੋਈ ਇਹ ਨਾ ਕਹਿ ਦੇਵੇ ਹਰੀਚੰਦ ਦੇ ਦਰਵਾਜ਼ੇ ਤੋਂ ਕੋਈ ਖਾਲੀ ਚਲਾ ਗਿਆ, ਇੱਥੇ ਉਹ ਖੜੀ ਹੋ ਗਈ, ਐਸਾ ਮੇਰਾ ਨਹੀਂ ਬਣ ਜਾਏ। ਹਰੀਚੰਦ ਦਾਨ ਕਰੇ ਜਸ ਲੈਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਵਾਰ ਅੰਦਰ ਵੀ ਇਹੋ ਗੱਲ ਆਖੀ, ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਉਹਨਾਂ ਦੇ ਮਨ ਅੰਦਰ ਵਿਚਾਰ ਪੈਦਾ ਹੁੰਦਾ ਕਿ ਕੁਛ ਦੇਈਏ, ਦਾਨ ਕਰੀਏ। ਪਰ ਕਿੱਡਾ ਡਬਲ ਰੋਲ ਖੇਡਦੇ ਨੇ ਉਹ, ਇਹ ਕਿ ਦੇ ਮੰਗੇ ਸਹਿਸਾਂ ਗੁਣਾ, ਦੇ ਕੇ ਉਹਦੇ ਤੋਂ ਹਜ਼ਾਰ ਗੁਣਾ ਮੰਗਦੇ ਨੇ, ਮਨ ਅੰਦਰ ਇੱਛਾ ਰੱਖਦੇ ਨੇ। ਪਤਾ ਲੱਗਦਾ ਨਾ ਉਹਨਾਂ ਨੂੰ ਵੀ ਦਾਨ ਕੀਤਿਆਂ ਫਲੀਭੂਤ ਹੁੰਦਾ ਹੈ। ਇੱਕ ਦਾਨ ਕਰੋ ਹਜ਼ਾਰ ਮਿਲਦਾ, ਉਹ ਕੰਜਰੇ ਨਾਲ ਤੇ ਹਜ਼ਾਰ ਮਿਲੇਗਾ, ਵਪਾਰ ਹੈ, ਇੱਕ ਦਾ ਹਜ਼ਾਰ ਮਿਲੇਗਾ। ਤੇ ਨਾਲ ਲੋਕਾਂ ਨੂੰ ਕੀ ਪਤਾ ਕਿ ਮੈਂ ਕਿਸ ਇਰਾਦੇ ਨਾਲ ਹਜ਼ਾਰ ਲੈਣ ਵਾਸਤੇ ਦਾਨ ਪਿਆ ਕਰਨਾ, ਇਹ ਕੋਈ ਇਨਵੈਸਟਮੈਂਟ ਪਿਆ ਕਰਨਾ। ਲੋਕ ਤਾਂ ਆਖਣਗੇ ਬੜਾ ਮਹਾਨ ਦਾਨੀ ਹੈ, ਇਸ ਲਈ ਕਹਿੰਦੇ ਨੇ ਸੋਭ ਕਰੇ ਸੰਸਾਰ ਸਤੀ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ। ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਨਾਲ ਦੁਨੀਆਂ ਸਾਰੀ ਸ਼ੋਭਾ ਕਰੇ। ਆਖੇ ਵੀ ਮਹਾਨ। ਹੁਣ ਜਿਹੜਾ ਆਪਣੇ ਆਪ ਨੂੰ ਮਹਾਨ ਅਖਵਾਉਣ ਲਈ ਕੋਈ ਕੰਮ ਕਰ ਰਿਹਾ, ਉਹ ਤੇ ਹਉਮੈ ਨੂੰ ਪੈਦਾ ਕਰ ਰਿਹਾ। ਇਸ ਦਾ ਨਾਂ ਦਾਨ ਕਿਵੇਂ ਹੋਇਆ? ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਹਰੀਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨਾ ਪਾਇਆ ਬੇਵੈ। ਜਨਮੇਜੇ ਗੁਰ ਸ਼ਬਦ ਨਾ ਜਾਣੇ ਆ ਕਿਉਂ ਸੁਖ ਪਾਵੇ ਪਰਮ ਭੁਲਾਣੇ ਆ। ਦਾਨੀ ਨੇ, ਪਰ ਦਾਨੀ ਹੋਣ ਦੇ ਬਾਵਜੂਦ ਮਨ ਵਿੱਚ ਇੱਕ ਇੱਛਾ ਹੈ, ਇੱਕ ਖਿਆਲ ਹੈ ਕਿ ਇਹ ਇੱਛਾ ਦਾਨ ਕਰਨ ਦੀ ਤਾਂ ਹੀ ਪੂਰੀ ਹੁੰਦੀ ਹੈ ਜੇ ਦੁਨੀਆਂ ਦੇ ਲੋਕ ਸਾਨੂੰ ਮਹਾਨ ਆਖਣ, ਵੀ ਇਹਨਾਂ ਵਰਗਾ ਦਾਨੀ ਕੋਈ ਨਹੀਂ। ਪਰ ਇਹ ਨਹੀਂ ਜਾਣਦੇ ਭਰਿਆ ਜਿਹੜਾ ਮਾਲਕ ਸਾਰੇ ਸੰਸਾਰ ਨੂੰ ਦਾਨ ਦੇ ਰਿਹਾ ਅਤੇ ਸਭ ਕੁਝ ਹੀ ਦਾਨ ਵਿੱਚ ਦੇ ਰਿਹਾ। ਦਾਨ ਉਸੇ ਨੂੰ ਕਹਿੰਦੇ ਨੇ ਜਿਹਦੇ ਬਦਲੇ ਵਿੱਚ ਕੁਛ ਮੰਗਿਆ ਨਾ ਜਾਏ, ਬਾਕੀ ਤਾਂ ਸੌਦਾ ਹੁੰਦਾ। ਦਾਨ ਉਸਨੂੰ ਕਹਿੰਦੇ ਨੇ ਜਿਹਦੇ ਬਦਲੇ ਵਿੱਚ ਕੁਛ ਮੰਗਿਆ ਨਾ ਜਾਂਦੀ, ਜਿਹਦੀ ਕੀਮਤ ਨਾ ਮੰਗੀਏ। ਹੁਣ ਜਿਹੜਾ ਇੱਕ ਦੀ ਥਾਂ ਹਜ਼ਾਰ ਮੰਗ ਰਿਹਾ, ਦੇ ਮੰਗੇ ਸਹਿਸਾਂ ਗੁਣ, ਜਿਹੜਾ ਇੱਕ ਦੇ ਕੇ ਹਜ਼ਾਰ ਮੰਗ ਰਿਹਾ ਉਹ ਭਲਾ ਵਪਾਰੀ ਹੋਇਆ ਕਿ ਦਾਨੀ ਹੋਇਆ? ਉਹ ਤੇ ਵਪਾਰੀ ਹੋਇਆ। ਤੇ ਜਿਹੜਾ ਮੇਰਾ ਰੱਬ ਅਸਲ ਦਾਤਾ, ਜਿਹੜਾ ਸਾਰਿਆਂ ਨੂੰ ਦੇ ਹੀ ਜਾਂਦਾ ਤੇ ਕਦੇ ਉਹਨੇ ਵਾਪਸ ਨਹੀਂ ਮੰਗਿਆ, ਕਦੇ ਵਿਆਜ ਨਹੀਂ ਲਾਈ, ਕਦੇ ਉਹਨੇ ਆਪਣੇ ਵੱਲੋਂ ਰਸੀਦ ਨਹੀਂ ਤੇਰੇ ਕੋਲੋਂ ਮੰਗੀ, ਕਿਹਾ ਤੈਨੂੰ ਦਿੱਤਾ ਇਹਦੀ ਰਸੀਦ ਹੀ ਮੈਨੂੰ ਦੇ ਜਾ, ਮੈਂ ਦੁਨੀਆਂ ਨੂੰ ਦਿਖਾ ਸਕਾਂ ਕਿ ਵੇਖਵਾ ਦਿੱਤਾ। ਇੱਥੇ ਬਸ ਨਹੀਂ, ਉਹ ਦੇਣ ਲੱਗਿਆਂ ਆਪ ਸਾਹਮਣੇ ਵੀ ਨਹੀਂ ਆਉਂਦਾ, ਮੈਨੂੰ ਕੋਈ ਦੇਣ ਲੱਗਿਆਂ ਵੇਖ ਨਾ ਲਵੇ। ਅਸੀਂ ਕੇਵਲ ਕਿਸੇ ਨੂੰ ਸ਼ਗਨ ਵੀ ਦੇਣਾ ਹੋਵੇ ਨਾ, ਜਿੰਦੀ ਬਦਲਾ ਚਾਹੁੰਦੇ ਹਾਂ, ਉਹ ਵੀ ਕਹੀਦਾ ਵੀ ਘਰ ਦੇ ਜੀ ਵੇਖ ਲੈਣ, ਉਹਨਾਂ ਦੇ ਸਾਹਮਣੇ ਦੇਈਏ, ਪਤਾ ਲੱਗੇ ਵੀ ਕੁਝ ਦੇ ਕੇ ਗਿਆ, ਕਿਉਂਕਿ ਰਿਟਰਨ ਦੀ ਆਸ ਹੈ ਨਾ, ਅੱਜ ਇਹਨੂੰ ਪਤਾ ਨਾ ਲੱਗਾ ਦੇ ਕੇ ਗਿਆ ਕੱਲ ਵਾਪਸ ਕਿਵੇਂ ਦੇਵੇਗਾ। ਲੇਕਿਨ ਮੇਰੇ ਰੱਬ ਨੇ ਤਾਂ ਵਾਪਸ ਕਰਨਾ ਕੋਈ ਨਹੀਂ, ਇਸ ਲਈ ਉਹ ਲੁੱਕ ਕੇ ਦੇ ਜਾਂਦਾ ਆਪਾਂ ਨੂੰ, ਇੰਨਾ ਕੁਝ ਦੇਈ ਜਾਂਦਾ। ਜੈ ਪ੍ਰਸਾਦ ਪੀਵੇਂ ਸ਼ੀਤਲ ਜਲਾ, ਸੁਖਦਾਈ ਪਾਉਣੇ ਪਾਵਕ ਅਮੂਲਾ, ਸਭ ਕੁਛ ਦੇਈ ਜਾਂਦਾ। ਪਰ ਕਦੇ ਉਹਨੇ ਸਾਹਮਣੇ ਆ ਕੇ ਇਹ ਨਹੀਂ ਆਖਿਆ, ਲੈ ਮੈਂ ਤੈਨੂੰ ਪਵਨ ਦੇ ਰਿਹਾ, ਮੈਂ ਤੈਨੂੰ ਪਾਣੀ ਦੇ ਰਿਹਾ, ਮੈਂ ਤੈਨੂੰ ਅਗਨੀ ਦੇ ਰਿਹਾ, ਮੈਂ ਤੈਨੂੰ ਜੀਵਨ ਦੇ ਰਿਹਾ, ਕਦੇ ਨਹੀਂ ਆਖਿਆ। ਉਹ ਦਾਨ ਹੈ। ਲੇਕਿਨ ਕਿਹੜੀ ਅਜੀਬ ਗੱਲ ਹੈ, ਜਿਹੜੇ ਅਸੀਂ ਦਾਨ ਪੁੰਨ ਤਰਨੇ ਆ ਕੇਵਲ ਹੋਂ ਦੀ ਪੂਰਤੀ ਲਈ, ਉਹ ਤੇ ਅਸੀਂ ਦਾਤੇ ਹੋ ਗਏ, ਤੇ ਜਿਹੜਾ ਸਭ ਕੁਝ ਦਿੰਦਾ ਤੇ ਕੁਛ ਵੀ ਨਹੀਂ ਮੰਗਦਾ, ਆਪਣਾ ਆਪ ਵੀ ਨਹੀਂ ਪ੍ਰਗਟਾਉਂਦਾ, ਉਹਨੂੰ ਦਾਤਾ ਮੰਨ ਕੇ ਉਹਦੀ ਸਿਫਤ ਨਹੀਂ ਕਰਦੇ, ਉਹਦੇ ਸਾਹਮਣੇ ਸਿਰ ਨਹੀਂ ਝੁਕਾਉਂਦੇ। ਗੁਰੂ ਕਹਿਣ ਲੱਗੇ, ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਭਲਿਆ ਤੈਨੂੰ ਪੁੰਨ ਦਾਨ ਕਰਨ ਦੀ ਸ਼ਕਤੀ ਸਾਧਨ ਵੀ ਉਹਨੇ ਰੱਬ ਨੇ ਹੀ ਦਿੱਤੇ ਨੇ। ਜੇ ਤੇਰੇ ਕੋਲ ਕੁਝ ਨਾ ਹੁੰਦਾ ਤੂੰ ਅੱਗੋਂ ਕੀ ਦਿੰਦਾ। ਭਲਿਆ ਜੇ ਤੇਰੇ ਕੋਲ ਹਜ਼ਾਰਾਂ ਸਨ ਤੇ ਤੂੰ ਸੈਂਕੜੇ ਦੇ ਸਕੇ, ਜੇ ਤੇਰੇ ਕੋਲ ਲੱਖਾਂ ਸਨ ਤੇ ਤੂੰ ਹਜ਼ਾਰਾਂ ਦੇ ਸਕੇ, ਜੇ ਤੇਰੇ ਕੋਲ ਕਰੋੜਾਂ ਸਨ ਤੇ ਤੂੰ ਲੱਖਾਂ ਦੇ ਸਕੇ, ਪਰ ਤੂੰ ਲੱਖਾਂ ਦੇਣ ਲੱਗਿਆ ਦੁਨੀਆਂ ਨੂੰ ਇਹ ਸਾਬਤ ਕੀਤਾ ਕਿ ਮੈਂ ਦਾਤਾ ਤੇ ਆਪਣੀ ਹੋਂ ਦੀ ਪੂਰਤੀ ਕੀਤੀ ਹੈ। ਮੇਰਾ ਮਾਲਕ ਕਰੋੜਾਂ ਦੇ ਕੇ ਤੈਨੂੰ ਉਹ ਨਹੀਂ ਕਦੀ ਆਖਦਾ ਮੈਂ ਤੈਨੂੰ ਕੁਛ ਦਿੱਤਾ। ਇਸ ਲਈ ਭਲਿਆ ਜੇ ਉਹ ਕੁਝ ਨਹੀਂ ਆਖਦਾ ਤੇ ਜਦੋਂ ਤੂੰ ਵੀ ਦਾਨ ਕਰਨ ਲੱਗੇ ਨਾ, ਜਦੋਂ ਪੁੰਨ ਕਰਨ ਲੱਗੇ, ਉਦੋਂ ਇਹ ਨਾ ਆਖੀ ਮੈਂ ਦਾਤਾ ਮੈਂ ਕੁਝ ਦੇ ਸਕਣਾ, ਉਦੋਂ ਵੀ ਆਖੀ ਜੈ ਪ੍ਰਸਾਦ ਹੈ ਮਾਲਕ ਤੂੰ ਮੈਨੂੰ ਕਰੋੜਾਂ ਦਿੱਤੇ ਤਾਂ ਮੈਂ ਵਿੱਚੋਂ ਲੱਖਾਂ ਦੇ ਸਕਿਆ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਉਹਾਰੀ, ਇੱਥੇ ਸਾਰੇ ਗੁਣਾਂ ਦਾ ਜ਼ਿਕਰ ਹੈ ਕਿਉਂਕਿ ਗੁਣਾਂ ਵਿੱਚੋਂ ਹੀ ਹੋਂ ਪੈਦਾ ਹੁੰਦੀ ਹੈ, ਬਲਕਿ ਅਵਗੁਣਾਂ ਨਾਲੋਂ ਗੁਣਾਂ ਵਾਲੇ ਕੋਲ ਛੇਤੀ ਹੋਮੇ ਆਉਂਦੀ। ਕਹਿਣ ਲੱਗੇ ਜੇ ਤੂੰ ਚੰਗੇ ਉੱਚੇ ਆਚਰਨ ਵਾਲਾ, ਚੰਗੇ ਸ਼ੁਭ ਕਰਮਾਂ ਨੂੰ ਇਕੱਤਰ ਕਰਨ ਵਾਲਾ, ਕਰਮ ਧਰਮ ਵਾਲਾ ਹੈ, ਤੇ ਇਹ ਹੋਣ ਨਾ ਕਰੀ ਕਿ ਮੇਰੇ ਵਰਗਾ ਮਹਾਨ ਕੋਈ ਨਹੀਂ। ਆਪਾਂ ਰੋਜ਼ਾਨਾ ਜੀਵਨ ਵਿੱਚ ਦੇਖ ਲਈਏ, ਮਹਾਨਤਾ ਪ੍ਰਾਪਤ ਕਰਨੀ ਗੁਣਾ ਨੇ, ਉਸਦੀ ਹੋਂ ਕਰਨੀ ਗੁਣਾ ਹੈ। ਅੰਮ੍ਰਿਤ ਛਕਣਾ ਰਹਿਮਤ ਹੈ, ਬਖਸ਼ਿਸ਼ ਹੈ, ਪਰ ਅੰਮ੍ਰਿਤ ਦੀ ਹੋਂ ਕਰਨੀ ਕਿ ਮੈਂ ਅੰਮ੍ਰਿਤ ਧਾਰੀ ਹਾਂ ਇਹ ਮੇਰੇ ਕੋਲ ਨਹੀਂ ਬਹਿ ਸਕਦਾ, ਇਹ ਹੋਂ ਹੈ ਅੱਜ ਸਾਡੇ ਵਿੱਚ ਪੈਦਾ ਹੋ ਰਹੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਭਲਿਓ ਕੋਈ ਪ੍ਰਿੰਸੀਪਲ ਜਿਹਨੇ ਡਬਲ ਐਮ ਏ ਕੀਤੀ ਹੋਵੇ, ਪੀ ਐਚ ਡੀ ਕੀਤੀ ਹੋਵੇ, ਉਹ ਲੱਗ ਜਾ ਕਿਤੇ ਪ੍ਰੋਫੈਸਰ, ਅਤੇ ਸਾਰੀ ਕਲਾਸ ਵਿੱਚ ਇਕੱਲਾ ਹੀ ਪੜ੍ਹਿਆ ਲਿਖਿਆ ਹੋਵੇਗਾ, ਬਾਕੀ ਤਾਂ ਅਨਪੜ੍ਹ ਹੀ ਹੋਣਗੇ, ਉਹਦੇ ਨਾਲ ਬੱਚੇ ਨੇ ਵਿਦਿਆਰਥੀ ਨੇ, ਕਦੇ ਉਹਨੇ ਉਜ਼ਰ ਕੀਤਾ ਕਿ ਮੈਨੂੰ ਪੜ੍ਹੇ ਲਿਖੇ ਨੂੰ ਤੁਸੀਂ ਅਨਪੜ੍ਹਾਂ ਵਿੱਚ ਕਿਉਂ ਬਿਠਾ ਦਿੱਤਾ? ਜੇ ਤੂੰ ਅਨਪੜ੍ਹਾਂ ਵਿੱਚ ਨਹੀਂ ਬਹਿ ਸਕਦਾ ਤੇਰੇ ਪੜ੍ਹਨ ਲਿਖਣ ਦਾ ਫਾਇਦਾ ਹੀ ਕੋਈ ਨਹੀਂ। ਭਲਿਆ ਜੇ ਤੂੰ ਮਹਾਨ ਗੁਰਮੁਖ ਹੈ, ਆਚਾਰ ਵਿਵਹਾਰੀ ਹੈ, ਜੇ ਤੇਰੇ ਵਿੱਚ ਗੁਣ ਨੇ ਤਾਂ ਉਹਨਾਂ ਗੁਣਾਂ ਦਾ ਮਾਣ ਨਾ ਕਰ, ਕਿਸੇ ਅਵਗੁਣ ਆਰੇ ਤੂੰ ਨਫ਼ਰਤ ਨਾ ਕਰ, ਉਹਨੂੰ ਕੋਲ ਬਿਠਾ ਕੇ ਆਪਣੇ ਗੁਣ ਜਿਹੜੇ ਤੈਨੂੰ ਮੇਰੇ ਮਾਲਕ ਨੇ ਦਿੱਤੇ ਨੇ ਉਹਨਾਂ ਕੋਲ ਵੰਡਣ ਲੱਗਿਆ, ਇਹ ਆਖ ਮੈਨੂੰ ਵੀ ਤਾਂ ਕਿਸੇ ਨੇ ਦਿੱਤੇ ਨੇ, ਉਹਨੇ ਤਾਂ ਹੋਣੀ ਕੀਤੀ ਮੈਂ ਦਿੱਤੇ ਨੇ। ਜਦੋਂ ਤੂੰ ਹਰ ਗੱਲ ਦੇ ਨਾਲ ਪ੍ਰਸਾਦ ਜੋੜੇਗਾ ਨਾ ਵੀ ਇਹ ਮੇਰੇ ਨਹੀਂ ਕਿਸੇ ਦੇ ਦਿੱਤੇ ਹੋਏ ਨੇ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ सो प्रभु सिमरो सदा अनूप। जे तेरे कुल खूबसूरती है ते तेरी सुंदरता दे कारण कोई चार जी संसार दे तेरे नेड़े टुक बैठना पसंद कर दे ने, तेरे नाल प्यार कर दे ने, ते कदी ख्याल करी हों विच ना आई मेरा रब एना अनूप है, एना सुंदर है। केवल उन्दियां तां गल्लां ही सुन के लखां करोड़ां आदमी उन्दे दुआले पे फिरदे ने। असीं तुसीं कोई रब वेख्या उन्हीं गल्लां ही सुनियां ते उन्दियां गल्लां सुनन लई रोज आउने, रोज पढ़ने अत सुंदर मनमोहन प्यारे, रोज पढ़ने तेरी चाल सुहावी मदराड़ी बाणी। कहन लगे जदों तेनू अपनी सुंदरता ते अभिमान आउन लगे ना उदों आखी मेरा रब ते इन्ना सुंदर है, इन्ना खूबसूरत है कि दुनिया दे लोग केवल उन्हूं सुन के ही उन्दे दुआले परिक्रमा पे करदे ने ते उन्दी मिलन की इच्छा रखते ने। एडी वड्डी सुंदरता दे मालिक ने मैनू थोड़ी जी खूबसूरती दित्ती है, मैं इन्दा अभिमान ना करां बल्कि आखा रब तेरी रहमत दा सदका। जे प्रसाद तेरा सुंदर रूप सो प्रभ सिमरो सदा अनूप, जे प्रसाद तेरी नीकी जात। लो ऐसे थोड़े देर रुकना चाहिए क्योंकि लफज जात वर्तिया ने ते नीकी वर्तिया ने, नीकी दा अर्थ हुंदा उत्तम उच्ची चंगी। हुण असी जात दा अर्थ इत्थे जे जिहड़ियां जातां असी बनाईयां ने, जिहड़ियां जातां संसार ने आपस विच बना बना वंडियां पाईयां ने, जे इत्थे उस दा जिक्र समझांगे तां फिर गुरमत नहीं रहेगी, गुरमत नहीं रहेगी। क्योंकि इसलिए तो गुरु आख रहा है जात का गर्व ना करियो कोई, जात का गर्व ना कर मूर्ख गवारा। ते जदों असीं आखांगे तेरी जात नीकी है, तू महान जात दे विच पैदा होए, ते फिर तां मान आवेगा किसी दी माड़ी भी है, क्योंकि नीकी दे मुकाबले ते किसी दी माड़ी भी है। इत्थे गुरबाणी विच्चों इस गल दा जवाब मंगना है कि गुरु नीकी जात किस नूं आख रिहा है। अज ने जीव पैदा कीते ने ना, क्योंकि वक्री वक्री सतह जी उस जात आखते हैं, जात का हो रहा अर्थ की है, असी वक्रे वक्रे ग्रुप में जात आख दिता, ग्रुप ना आखे भाईचारा परिवार ना आख्या बल्कि जात आख दिता। तो गुरु कहते ने मेरे रब ने भी जात पैदा की है, पर वो जात किस तरह की, वक् वक् ग्रुप किस तरह के, पानी विच रहने वाले जानवर ने एक जात है, ये आकाश ते उडारियां लगाने वाले पंछी ने, खंभा वाले पंछी ने एक जात है, ये धरती ते रेंग के चलने वाले जीव ने, सर्प आदि चूहे आदि वो एक जात ने, जंगल विच दौड़न वाले जानवर ने एक जात ने। ते चलदे चलदे गुरु कहंदे ने हे मनुख तू भी एक जात है। लो इन्हां जातां विच मनुख संपूर्ण रूप विच मनुखता एक जात है। अगे असी मनुखां ने आपस विच जातां वंड लईआं, सारे मनुख जिहड़े ने ओह एक जात ने, इहो कारण है। गुरु दशम पातशाह जी ने भी यह लफ्ज़ जिहड़ा सी सारी मनुखता लई वरत्या, कहन लगे मानस की जात सब एक पहचान वो। इहदा मतलब मानस अपने आप विच जात है, मानस की जात सब एक पहचान वो। बल्कि गुरु अर्जुन पातशाह जी ने भी आख दिता करतूत पशु की, करतूत पशु की मानस जात, मानस अपने आप विच जात। मनुख जात जी सब तो उची है, मानस जन्म दुलंब है, हीरे जैसा जन्म है कौड़ी बदले चाहे। ये मनुखा जन्म जरा तेन मिले ना, यह तेन नीकी जात मिली है, ਜੇ ਤੈਨੂੰ ਮਨੁੱਖਾ ਜਨਮ ਮਿਲ ਜਾਏ ਮਿਲ ਗਿਆ ਹੈ ਤਾਂ ਉਸ ਮੇਰੇ ਰੱਬ ਦੀ ਰਹਿਮਤ ਸਮਝ ਜੈ ਪ੍ਰਸਾਦ ਤੇਰੀ ਨੀਕੀ ਜਾਤ ਕਿਉਂਕਿ ਮਨੁੱਖ ਇੱਕ ਸਰਦਾਰ ਹੈ ਧਰਤੀ ਦਾ ਮਨੁੱਖ ਜਾਮਾ ਸਾਰੇ ਜਾਮਿਆਂ ਤੋਂ ਸ੍ਰੇਸ਼ਟ ਹੈ ਇਸ ਧਰਤੀ ਦੇ ਜੀਵਾਂ ਵਿੱਚੋਂ ਇਸ ਲਈ ਇਹ ਨੀਕੀ ਜਾਤ ਹੈ ਗੁਰੂ ਇਹਨੂੰ ਮੁਖਾਤਬ ਕਰਕੇ ਆਖ ਰਹੇ ਨੇ ਭਰਿਆ ਇਹ ਰੱਬੀ ਰਹਿਮਤ ਸਮਝ ਕੇ ਤੈਨੂੰ ਮਨੁੱਖਾ ਜਨਮ ਮਿਲਿਆ
ਸਾਧ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰੋ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹੇ
ਜੇ ਤੈਨੂੰ ਇੱਜ਼ਤ ਮਾਨ ਵਡਿਆਈ ਮਿਲਦੀ ਹੈ ਤਾਂ ਉਹਨੂੰ ਉਹਦੀ ਰਹਿਮਤ ਸਮਝ ਕਿਤੇ ਇਹ ਨਾ ਸਮਝ ਲਈ ਮੈਂ ਆਪ ਪੁੰਨ ਦਾਨ ਕੀਤਾ ਤਦ ਮੇਰੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਗਏ ਨੇ ਮੈਂ ਇੰਨਾ ਕੁਝ ਦਿੱਤਾ ਹੈ ਤਦ ਮੈਨੂੰ ਇਹ ਸਨਮਾਨ ਮਿਲਿਆ ਨਹੀਂ
ਜੈ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ
ਗੁਰੂ ਦੀ ਰਹਿਮਤ ਸਦਕਾ ਭਾਵ ਗੁਰੂ ਦੇ ਅਗਵਾਈ ਵਿੱਚ ਉਸ ਪ੍ਰਭੂ ਦਾ ਜਸਕਾਰ ਦੇਖ ਜਿਹੜੀਆਂ ਚੀਜ਼ਾਂ ਮੇਰਾ ਰੱਬ ਤੈਨੂੰ ਦਿੰਦਾ ਹੈ ਅਤੇ ਜਿਸਨੇ ਦਿੱਤੀਆਂ ਨੇ ਉਹਨਾਂ ਵਿੱਚੋਂ ਇੱਕ ਵੀ ਚੀਜ਼ ਐਸੀ ਹੈ ਜਿਹੜੀ ਬਿਨਾਂ ਪ੍ਰਸਾਦ ਤੋਂ ਤੈਨੂੰ ਮਿਲ ਸਕਦੀ ਹੈ ਕੀਮਤਨ ਖਰੀਦੀ ਜਾ ਸਕਦੀ ਹੈ ਲਓ ਇੱਥੇ ਆ ਗਿਣਤੀ ਸ਼ੁਰੂ ਹੋਈ ਕਹਿੰਦੇ ਕਿ ਜਿੰਨੀਆਂ ਚੀਜ਼ਾਂ ਤੇਰੇ ਕੋਲ ਨੇ ਜਿਨ੍ਹਾਂ ਨੂੰ ਤੂੰ ਹੰਡਾ ਰਿਹਾ ਉਹਨਾਂ ਵਿੱਚੋਂ ਇੱਕ ਚੀਜ਼ ਵੀ ਦੱਸੀ ਇਸ ਲਿਸਟ ਵਿੱਚੋਂ ਜਿਹੜੀ ਤੂੰ ਬਾਜ਼ਾਰੋਂ ਖਰੀਦ ਕੇ ਲਿਆਉਂਦੀ ਹੋਵੇ ਕੀਮਤਨ ਲਿਆ ਸਕਦਾ ਹੋਵੇ ਜੈ ਪ੍ਰਸਾਦ ਸੁਣੇ ਕਰਨ ਨਾਦ ਕੰਨਾਂ ਵਿੱਚ ਸ਼ਕਤੀ ਸੁਣਨ ਦੇ ਜਿੰਦੀ ਰਹਿਮਤ ਨਾਲ ਕੰਨਾਂ ਦਾ ਇਲਾਜ ਕਰਦੇ ਨੇ ਡਾਕਟਰ ਪਰ ਉਹ ਵੀ ਅਖੀਰ 'ਤੇ ਆ ਕੇ ਹਾਰ ਜਾਂਦੇ ਨੇ ਜਦੋਂ ਇਹ ਕਹਿੰਦੇ ਨੇ ਹੁਣ ਅੰਦਰ ਸਰੋਤ ਨਹੀਂ ਰਹੀ ਅੱਖਾਂ ਦਾ ਇਲਾਜ ਕਰਦੇ ਨੇ ਡਾਕਟਰ ਇੱਥੋਂ ਤੱਕ ਕਿ ਪਾਰਟ ਵੀ ਬਦਲ ਦਿੰਦੇ ਨੇ ਪਰ ਤਾਂ ਹੀ ਬਦਲਦੇ ਨੇ ਜੇ ਪਿੱਛੇ ਜੋਤ ਹੋਵੇ ਤਾਂ ਜੇ ਪਿੱਛੇ ਦੇਖਣ ਦੀ ਸ਼ਕਤੀ ਜੋਤ ਹੀ ਖਤਮ ਹੋ ਜਾਏ ਡਾਕਟਰ ਵੀ ਸਰੈਂਡਰ ਕਰਦੇ ਨੇ ਇਹਦੇ ਅੱਖਾਂ ਦੇ ਬਦਲਣ ਦਾ ਕੋਈ ਫਾਇਦਾ ਨਹੀਂ ਗੁਰੂ ਕਹਿੰਦੇ ਜੈ ਪ੍ਰਸਾਦ ਸੁਣੇ ਕਰਨ ਨਾਦ ਇਹ ਸਾਰੀਆਂ ਚੀਜ਼ਾਂ ਜਿਹੜੇ ਤੈਨੂੰ ਮਿਲੇ ਹੋਏ ਤੇਰੇ ਨਾਲ ਨੌਕਰ ਚਾਕਰ ਇਹ ਤੇਰੀ ਸੇਵਾ ਲਈ ਤੇਰੀ ਸੰਭਾਲ ਲਈ ਨੇ ਇਹਨਾਂ ਵਿੱਚੋਂ ਦੱਸ ਕਿਹੜਾ ਤੂੰ ਮੁੱਲ ਲਿਆਂਦਾ ਹੈ ਕੰਨ ਤੂੰ ਮੁੱਲ ਲਿਆ ਕੇ ਲਾਏ ਨੇ ਜਾਂ ਲਿਆ ਸਕਣਾ ਜੇ ਭਲਾ ਨਾ ਹੋਣ ਫਿਰ ਹਾਲਤ ਦੇਖ ਇਹਨਾਂ ਦੀ ਥੋੜ੍ਹ ਉਦੋਂ ਪ੍ਰਤੀਤ ਹੋਏਗੀ ਜਦੋਂ ਤੇਰੇ ਕੋਲ ਨਾ ਹੋਏ ਜੈ ਪ੍ਰਸਾਦ ਪੇਖੇ ਬਿਸਮਾਦ ਜਿੰਦੀ ਰਹਿਮਤ ਦਾ ਸਦਕਾ ਤੇਰੀਆਂ ਅੱਖਾਂ ਵਿੱਚ ਜੋਤ ਮੌਜੂਦ ਹੈ ਜਿਨ੍ਹਾਂ ਕੋਲ ਨਹੀਂ ਉਹਨਾਂ ਕੋਲੋਂ ਪੁੱਛ ਜੇ ਬਾਜ਼ਾਰੋਂ ਮਿਲਦੀ ਲਿਆ ਸਕਦੇ ਹੋਣ ਤਾਂ ਕਦੀ ਨਾਬੀਨੇ ਹੋ ਕੇ ਨਾ ਰਹਿਣ ਬਾਦਸ਼ਾਹ ਵਕਤ ਦੇ ਉਹ ਵੀ ਨਾਬੀਨੇ ਰਹੇ ਪਾਂਡਵਾਂ ਦਾ ਪਿਤਾ ਨਾਬੀਨਾ ਸੀ ਉਹ ਵੀ ਆਪਣੀ ਜੋਤ ਤੇ ਆਪਣੀਆਂ ਅੱਖਾਂ ਵਾਪਸ ਨਾ ਪਰਤਾ ਸਕਿਆ ਬਾਦਸ਼ਾਹ ਸੀ ਜੇ ਬਾਜ਼ਾਰੋਂ ਮੁੱਲ ਵਿਕਦੀ ਹੋਈ ਕੋਈ ਚੀਜ਼ ਲਿਆ ਸਕਦਾ ਉਹ ਵੀ ਅੱਖਾਂ ਲੈ ਆਉਂਦਾ ਜੈ ਪ੍ਰਸਾਦ ਪੇਖੇ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿੰਦੀ ਰਹਿਮਤ ਨਾਲ ਤੇਰੀ ਰਸਨਾ ਇੰਨੇ ਇੰਨੇ ਮਿੱਠੇ ਬਚਨ ਕਰਦੀ ਹੈ ਕਿ ਤੇਰੇ ਦੁਆਲੇ ਬੈਠ ਕੇ ਸੁਣਨ ਵਾਲੇ ਲੋਕ ਰੱਜਦੇ ਨਹੀਂ ਇਹਨੂੰ ਆਪਣੀ ਹਉਮੈ ਨਾ ਸਮਝੀ ਬਸ ਗੁਰੂ ਇੱਥੇ ਕਹਿੰਦੇ ਜਿੰਨੀ ਦੇਰ ਹੋਂ ਤੋਂ ਦੂਰ ਨਹੀਂ ਹੋਏਗਾ ਓਨੀ ਦੇਰ ਮਿਲਣਾ ਨਹੀਂ ਅਤੇ ਮਿਲਾਪ ਜ਼ਰੂਰ ਤਾਂ ਹੀ ਹੈ ਹੋਂ ਦੂਰ ਹੋਵੇ ਅਤੇ ਹੋਂ ਤਾਂ ਦੂਰ ਹੋਵੇਗੀ ਜੇ ਪ੍ਰਸਾਦ ਨੇੜੇ ਆਵੇਗਾ ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ ਇਸ ਲਈ ਕਹਿਣ ਲੱਗੇ ਮੈਂ ਤੈਨੂੰ ਇੱਕੋ ਹੀ ਵੱਡਾ ਹੁਨਰ ਦੇ ਦਿੱਤਾ ਹੈ ਕਿ ਤੂੰ ਆਪਣੀ ਹਰ ਇੱਕ ਚੀਜ਼ ਨਾਲ ਪ੍ਰਸਾਦ ਜੋੜ ਲੈ ਜੈ ਪ੍ਰਸਾਦ ਸੁਣੇ ਕਰਨ ਨਾਦ ਜੈ ਪ੍ਰਸਾਦ ਪੇਖੇ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁੱਖ ਸਹਿਜੇ ਬਸਣਾ ਜੇ ਤੈਨੂੰ ਸਹਿਜ ਵਿੱਚ ਹੀ ਸੁੱਖ ਮਿਲਿਆ ਤਾਂ ਸੰਸਾਰ ਦੇ ਲੋਕਾਂ ਦੇ ਉਹ ਫਿਰਕੇ ਦੇਖ ਉਹ ਲੋਕ ਵੀ ਦੇਖ ਜਿਹੜੇ ਦਿਨ ਰਾਤ ਸੁੱਖ ਢੂੰਡਦੇ ਫਿਰਦੇ ਨੇ ਪਰ ਮਿਲਦਾ ਨਹੀਂ कई कोट काले थक पाए, कई कोट बैठती खाए। हुन बैठ के खाने वाले जे आखे कि मैं कोई पिछले जन्म चंगे कर्म कीते ने, असी पिछले जन्म चंगे कर्म दे लफ्ज़ नूं भी कहों बना लिया। इसलिए गुरु ने जन्मां जन्मांतरां दी गल खत्म की, कहन लगे नहीं मेरा नगद धर्म है, कैश धर्म है, उधार धर्म नहीं। गुरु नानक दा धर्म उधार धर्म नहीं, ते पिछली चीज हुण मिलेगी, हुण दी कमाई अगे जाके मिलेगी। कुछ दे दे अगले जन्म तैनूं दे देंगा, यह तो उधार है। कुछ दिता है वह हुण अगले जन्म मिल गया, उधार मिले। कहन लगे नहीं कैश धर्म है, तू इत्थे कुछ कर इत्थे मिलेगा। जे तू अज पड़ोसी दे कम आएगा, कल पड़ोसी भी तेरे कम आएगा। नेकी का बदल नेक है, बदियों का सिर पर भार है। ये दो चीजा इकट्ठिया ना कर, जदों तू पिछले कर्मां दा भी नाल लफज जोड़ लैना ना, उदों फिर तेरी हर एक चीज नाल एक हों खड़ी हो जाती। जरूर तू पिछले जन्म कोई दान पुन किया तां तैनूं अज मिलिया, जिहड़ा तैनूं अज दे रहा है वह गलत नूं चेते नहीं। गुरु कहिंदे ने जै प्रसाद सुख सहज समावे, ऐसा प्रभ त्याग अवर खत लागो। ओ मालिक जिहड़ा तैनूं सब कुछ दे रहा है, जै प्रसाद पेखें बिस्माद, जै प्रसाद बोले अमृत रसना, जै प्रसाद सुख सहजे बन बसना, जै प्रसाद हस्त कर चलें, जिंदी कृपा रहमत दा सदका तेरे हाथ काम कर सकते ने। जिन्हां कोल हाथ नहीं, जिन्हां दा बुढ़ेपा आ जांदा है, उन्हां दी मोताजी दे जीवन वाला देखो, वह भी सोचते हैं। कई बार तो गुरु साहब नूं बाणी विच भी यह गल आखनी पई, कहन लगे तीन जर वैरी नानका जो बुढ़े थीए मराना। आखे बुढ़ेपा जिहड़ा ना जर है, वह भी उन्हां दा दुश्मन बन गया, क्योंकि बुढ़े हो गए हुण हथीं कुछ कर नहीं सकते, हर वक्त इंतजार ते उड़ीक करते ने, कोई साढ़े मूँह विच पानी पावे, कोई पका के साडे अगे रखे, कोई कमा के सानू देवे। भावें पुत्र गुरु कृपा करे लायक होण सेवावां करन, पर एक मन की अपनी कमजोरी तो हर वक्त सामने रहिंदी है ना, किसी के मुहताज। सियाने लोग जे कहते हैं तो वह एक पदार्थ समझ के आखते हैं, हे मेरे प्रभु सानू चलद्या फिरद्या नैनी प्राणी लै जाई। क्यों आखते सन लोग? इनका मतलब यह नहीं कि उन्होंने अपने बच्चों पर विश्वास नहीं सी। हर मनुख चाहता है मैं मुहताज ना हो। तो गुरु कहते ने भरिया, जे तेरे हाथ पैर चलते ने, तेनू देह आरोग मिली है, तो ये ना समझी कि ये मेरी किसी अपनी हिम्मत का सदक है, मैं अपनी किसी शक्ति नाल ये अपनी ताकत इकट्ठी की हुई है। कहन लगे बिल्कुल नहीं। जय प्रसाद हस्त कर चले, जय प्रसाद संपूर्ण फले, भाव हर पक्ष तो तू संपूर्ण फले सफल होवे, क्योंकि फल का मतलब है सफल होना। सफल का अर्थ है सहत फल, ते निफल का अर्थ है बिना फल तो। सफल ते निफल दो लफज ने, सफल लफज बने हैं सहित फल, फल वाला। निफल का अर्थ है बिना फल तो, जिंदे कोल फल ना होवे। ते गुरु कहिंदे ने जय प्रसाद संपूर्ण फल है, हर खेत्र विच जीवन के हर पहलू तो जे तू सफल है तो यह आखी तेरी रहमत है, क्योंकि उस जीवन का हर पहलू की है, उनके चार पदार्थ ने, धर्म अर्थ काम मोक्ष, उत्थे संसारिक पदार्थ भी ने, उत्थे मुक्ति रूपी वड्डे पदार्थ भी ने। इसलिए कहता धर्म अर्थ काम मोक्ष, ते इत्थे भी कहता जय प्रसाद परमगत पावे, परमगति नूं प्राप्त होवेगा। परमगति की है? उच्ची पदवी, श्रेष्ठ पदवी, श्रेष्ठ स्थान। गुरु रामदास पातशाह के संबंध में सवाइयों में गल आ गई, कहन लगे देवपुरी में गयो आप परमेश्वर पायो। परमगति है कि हर सिंहासन दियो श्री गुरु तैं बिठायो। जदों गुरु रामदास पातशाह जी ने शरीर त्यागे, जोत जोत दे नेड़े होई, जोत ने गलवकड़ी विच लैण लई अपना सिंघासन दे दिता। ਹਰ ਸਿੰਘਾਸਨ ਦਿਓ। ਇਸੇ ਤਰ੍ਹਾਂ ਹੀ ਆਖਿਆ ਜਾਂਦਾ ਹਰ ਹਰ ਜਨ ਦੋਏ ਏਕ ਹੈ, ਵਿਚਾਰ ਕਿਸ਼ਨਾ ਹੈ, ਇਸੇ ਦਾ ਨਾਂ ਪਰਮ ਗਤੀ ਹੈ। ਗੁਰੂ ਕਹਿੰਦੇ ਜੈ ਪ੍ਰਸਾਦ ਪਰਮ ਗਤ ਪਾਵੈ, ਜੈ ਪ੍ਰਸਾਦ ਸੁਖ ਸਹਿਜ ਸਮਾਵੈ। ਜੇ ਇੰਨਾ ਕੁਝ ਤੈਨੂੰ ਉਸਦੇ ਪ੍ਰਸਾਦ ਵਿੱਚੋਂ ਮਿਲਿਆ ਤਾਂ ਫਿਰ ਇਸ ਐਸੇ ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਪਾਸੇ ਕਿਉਂ ਧਿਆਨ ਦੇਣਾ? ਆਖਰੀ ਫੈਸਲਾ ਕਹਿਣ ਲੱਗੇ, ਐਸੇ ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਪਾਸੇ ਜਾਂ ਆਪਣੀ ਕਿਸੇ ਕੀਤੀ ਹੋਈ ਸ਼ਕਤੀ ਦੇ ਬਣਾਈ ਹੋਈ ਸ਼ਕਤੀ 'ਤੇ ਆਧਾਰਿਤ ਕਿਉਂ ਹੋਣਾ ਹੈ? ਕਹਿਣ ਲੱਗੇ, ਇਹ ਗੁਰਪ੍ਰਸਾਦ ਨਾਲ ਜਾਗ, ਜੈ ਪ੍ਰਸਾਦ ਨੂੰ ਪ੍ਰਾਪਤ ਕਰਨ ਲਈ ਗੁਰਪ੍ਰਸਾਦ ਨਾਲ ਸੂਝ ਲੈ, ਜਾਗ। ਗੁਰਪ੍ਰਸਾਦ ਨਾਨਕ ਮਨ ਜਾਗੋ, ਗੁਰੂ ਦੀ ਕਿਰਪਾ ਨਾਲ ਮਨ ਵਿੱਚ ਜਾਗਰਤੀ ਆਵੇਗੀ, ਇੱਕ ਸੋਝ ਆਵੇਗੀ ਕਿ ਮੇਰੇ ਕੋਲ ਜੋ ਕੁਝ ਹੈ ਇਹ ਜੈ ਪ੍ਰਸਾਦ ਹੈ। ਇਉਂ ਗੁਰਪ੍ਰਸਾਦ ਅਤੇ ਜੈ ਪ੍ਰਸਾਦ ਇਕੱਠੇ ਹੋ ਜਾਣ, ਗੁਰੂ ਰਹਿਮਤ ਕਰੇਗਾ, ਗੁਰਪ੍ਰਸਾਦ ਨਾਲ ਸੂਝ ਆਵੇਗੀ, ਮਨ ਜਾਗੇਗਾ, ਕਿਉਂਕਿ ਜਾਗਣ ਦਾ ਅਰਥ ਹੀ ਸੂਝ ਲੈਣਾ, ਸੁੱਤੇ ਨੂੰ ਕੁਛ ਪਤਾ ਨਹੀਂ ਹੁੰਦਾ ਕੀ ਹੋ ਰਿਹਾ। ਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ, ਗੁਰੂ ਦੇ ਪ੍ਰਸਾਦ ਨਾਲ ਜਾਗਰਤੀ ਆਵੇਗੀ, ਸੂਝ ਆਵੇਗੀ, ਗਿਆਨ ਆਵੇਗਾ, ਅਤੇ ਉਹ ਗਿਆਨ ਤੈਨੂੰ ਸਮਝਾਏਗਾ ਜੋ ਕੁਝ ਤੈਨੂੰ ਮਿਲਿਆ ਇਹ ਜੈ ਪ੍ਰਸਾਦ ਨਾਲ ਮਿਲਿਆ। ਇਉਂ ਗੁਰਪ੍ਰਸਾਦ ਅਤੇ ਜੈ ਪ੍ਰਸਾਦ ਇੱਕ ਹੋ ਜਾਣਗੇ। ਗੁਰੂ ਕਹਿੰਦੇ ਨੇ
ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਐਸਾ ਪ੍ਰਭ ਤਿਆਗ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਸਾਦ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਐਸਾ ਪ੍ਰਭ ਤਿਆਗ।
ਰੱਬ ਦਾ ਦਰਵਾਜ਼ਾ ਖੁੱਲ੍ਹਾ ਰਹੇ ਨੇ, ਤੇਰੇ ਕੋਲ ਸਭ ਕੁਛ ਹੈ, ਛੁਡਾਉਣਾ ਕੁਛ ਨਹੀਂ ਚਾਹੁੰਦੇ। ਪਿਛਲੇ ਦਿਨ ਅੱਜ ਤੁਕਾਈ ਸੀ, ਪੂਰੀ ਹੋਵੇ ਜੁਗਤ, ਹੱਸਣਦਿਆਂ ਖੇਲਣਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚ ਹੋਵੇ ਮੁਕਤ, ਮੈਂ ਤੇਰੇ ਕੋਲੋਂ ਕੁਛ ਵੀ ਛੁਡਾਉਣਾ ਨਹੀਂ ਚਾਹੁੰਦਾ। ਗੁਰੂ ਆਖਦੇ ਨੇ ਤੂੰ ਸੰਸਾਰ ਦੇ ਸਾਰੇ ਪਦਾਰਥ ਸੁੱਖ ਇਕੱਤਰ ਕਰ, ਪਰ ਇੱਕ ਜੈ ਪ੍ਰਸਾਦ ਲਫਜ਼ ਨਾਲ ਜੋੜ ਲੈ ਉਹਨਾਂ ਸੁੱਖਾਂ ਵਿੱਚ ਜਿਹੜਾ ਗੁਣਾ ਹੈ, ਉਹਨਾਂ ਸੁੱਖਾਂ ਵਿੱਚ ਜਿਹੜੀ ਮੈਲ ਹੈ, ਉਹ ਆਪਣੇ ਆਪ ਰਿਫਾਈਂਡ ਹੋ ਜਾਏਗੀ, ਫਿਰ ਸੁੱਖ ਤੇਰੇ ਕੋਲ ਰਹੇਗਾ, ਮੈਲ ਨਹੀਂ ਲੱਗੇਗੀ। ਹਾਂ ਮੈਲਾ ਮਲ ਕਬ ਹੂੰ ਨੰਦ ਹੋਵੇ, ਸਤਿਗੁਰ ਬਾਣੀ ਵਿੱਚ ਆ ਕੇ ਹਾਂ ਨਾਲ ਮੈਲਾ ਹੋ ਰਿਹਾ, ਉਹ ਮੈਲ ਇਹਦੇ ਕੋਲੋਂ ਧੋਪਨੇ ਰਹੀ, ਉਹਦੇ ਨਾਲ ਬਦਸੂਰਤ ਹੋ ਰਹੇ, ਅਤੇ ਬਦਸੂਰਤ ਨੂੰ ਭਲਾ ਉਹ ਸੁੰਦਰ ਸਰੂਪ ਵਾਲਾ ਕਿਵੇਂ ਆਪਣੀ ਗੋਦੀ ਵਿੱਚ ਲੈ ਲਵੇ? ਬਸ ਆ ਦੂਰੀ ਹੈ, ਹਾਂ ਦੀ ਮੈਲ ਵਿੱਚੋਂ ਨਿਕਲ ਜਾਏ, ਸੁੱਖ ਰਿਫਾਈਂਡ ਹੋ ਜਾਣ, ਸੁੱਖ ਕੋਲ ਹੋਣ ਪਰ ਸੁੱਖਾਂ ਦੀ ਹਾਂ ਨਾ ਹੋਵੇ, ਸੁੱਖਾਂ ਦਾ ਅਭਿਮਾਨ ਨਾ ਹੋਵੇ। ਉਹ ਤਾਂ ਹੀ ਹੈ ਜੇ ਹਰ ਸੁੱਖ ਦੇ ਨਾਲ ਜੈ ਪ੍ਰਸਾਦ ਜੁੜ ਜਾਏ। ਜਦੋਂ ਵੀ ਤੈਨੂੰ ਕੁਛ ਮਿਲੇ, ਜਦੋਂ ਕੋਈ ਦੁਨੀਆਂ ਦਾ ਸੁੱਖ ਭੋਗੇ, ਉਦੋਂ ਆਖੀ ਜੀ ਤੇਰੀ ਰਹਿਮਤ ਦਾ ਸਦਕਾ। ਜਦੋਂ ਤੂੰ ਤੇਰੀ ਰਹਿਮਤ ਦਾ ਸਦਕਾ ਆਖੇਗਾ, ਫਿਰ ਕੋਈ ਗੁਣਾਂ ਵਾਲਾ ਭੋਗ ਨਹੀਂ ਭੋਗ ਸਕੇਗਾ, ਫਿਰ ਕੋਈ ਅਪਰਾਧੀ ਵਿਕਾਰ ਨਹੀਂ ਕਰ ਸਕੇਗਾ, ਕਿਉਂਕਿ ਤੇਰੇ ਨਾਲ ਰੱਬ ਖਲੋਤਾ ਇਹ ਸਾਬਤ ਕਰੇਗਾ ਕਿ ਜੈ ਪ੍ਰਸਾਦ खूबसूरत रस्ता है सुखां विच होंदियां होयां प्रभु दे दर ते प्रवेश करन दा सानू जे नसीब हो जाए इन्हां शब्दां नाल खिमां दा जाचे खां फतेह बुलाओ वाहिगुरु जी का खालसा वाहिगुरु जी की फतेह।